सर्वप्रसाद जग आदि सच जुगाद सच है भी सच नानक होसी भी सच जेता समुद्र सागर नीर भरिया देते अंगण हमारे दया करो किस मेरे अपाव हो डुबदे पत्थर तारे हम अवगुण भरे एक गुण नाही अमृत शाड विखा विख खाही माया मोर भरम पै कुले सुखदारा सिंह प्रीत लगाई एक उत्तम पंथ सुनियो गुर संगत तारे मलंत जम त्रास मटाई एक अरदास पाठ कीरत की गुर रामदास रखो सरनाय बेस मार अथा अगण ते अतुल जो बुलाव त्यो नानक दास बोले सुख टल गुर सेविया अहन सुसहज सुभाए दर्शन परसिया गुरु कै जन्म मरण दुख जा
गौड़ी महला पंजवा दिखै राज ते अंदला भारी दुख लागे राम नाम चितारी तेरे दास को तू ही वडियाई माया मगन नरक ले जाई दिखै राज ते अंदला भारी दुख लागे राम नाम चितारी
परम सत्कार दियो सतगुरु साहब श्री गुरु ग्रंथ साहब जी महाराज दीन दुनी दे मालक वर्ग के पंथ दसों ही पातशाह जी की आत्मक जोत जबर शत्रु तख्त विराजमान लोक पर लोक रखे कर नाम और वाणी के बोहित तत् तुम पादेशन शोध कर संसार की समुद्र दे विच विषय और विकारां दी अग्नि दे विच डुब रहे संसार नूं कृपा रूपी हस दे करके रखण वाले समर्थ गुरु धन धन साहिब श्री गुरु ग्रंथ साहिब जी महाराज जे सतगुरु पातशाह जी दे परथाए वह प्रगटे ओ मर्द अगमड़ा वरियाम अकेला वाह वाह गोविंद सिंह आपे गुरजेला विक्रमी संवत 1765 नूं इतिहास कहिंदा जदों सतगुरां ने अपनी इस देह नूं समाप्त करन दा समां संसार दे सामने रखना कीता बैराग दे विच आ के खालसे ने बेनती कीती सतगुरु आप लोक तन करन दी अब कीनी तैयारी संगत किसके आसरे अब जी है बिचारी सतगुरां ने वचन कीता खालसा जी याही ते गुरु ग्रंथ को सतगुर रूप पछाना मानत है गुरसिख जो बोध भोग मुके जाना बड़ा ध्यान बचरे वचन है गुरसिखो जड़ा गुरु कलगीधर पातशाह जी ने कहा सतगुरु कहिंदे पढ़ै सुनै दर्शन करै गुरु ग्रंथ को जोए पावत है सो चार फल जन्म मरण दुख होए उन्हां नूं चार पदार्थ भी प्राप्त होणगे जमण और मरना भी कटिया जाएगा ऐसे महान सतगुरु की पावन हजूरी विच बैठे एक अंकारा सतगुरु तह प्रसाद सच होए वाहिगुरु जी की फतेह है बिघन विनाशन सोए करो रसना पवित्र आखो जी वाहिगुरु जी का खालसा वाहिगुरु जी की फतेह। गुरु साहब जी ने बड़ी महान बख्शिश कृपा कीती है हर किया कथा कहानियां गुरमीत सुनाइया साहिब का यह वचन है कि जो हरि वाहिगुरु परमेश्वर की उस्तत है जीव दे कोल ए समर्था नहीं कि उस वाहिगुरु की उस्तत नूं ए गालवे जां किसे नूं सुना दे, क्योंकि ज्यों बुलाव है त्यों बोल है स्वामी। जितनी कि नूं समर्था दिंदा है ए उतना ही बोल सकता है, पर जो हरि वाहिगुरु की कहानी कथा वाहिगुरु की जड़ी पुस्तक है गुरमीत सुनाइया, गुरु ने बड़े प्यार दे विच आके गुरबाणी दे विच गुरु प्यारे गुरु के बड़े रूप गिने ने। गुरु का एक माता का रूप भी गुरबाणी विच सतगुरां ने अंकित किया है, एक पिता का रूप अंकित किया है और किते मित्र का रूप भी अंकित किया है। समय समय के अनुसार आखिर संसार के पक्ष विच जे वेख्या जावे प्यार दियां गल्लां संसार दियां मित्र ही सुना सकते ने। महान विद्वान तत्वेदे महापुरख जिन्हां दी रसना ते गुरसिखो गुरु नानक दा वासा सचखंड वासी श्रीमान संत ज्ञानी गुरबचन सिंह जी खालसा पिंडरां वाले जिन्हां महापुरखां ने अपनी 28वीं कथा मुबारक रसना तो कीती सारी रिकॉर्ड है, उस कथा नूं लिखते विच लैण दा महापुरखां ने दास दे सत्कार जो पिता महापुरखां दावे वाले ने आप जी दे दर्शन करके हुणे गए हन। यह यत्न शुरू किया है, कई सिंह ओ कथा नूं लिखण लगे हुए हन ते कुछ साडी अगे उहनूं शब्दावली नूं सोधण दी ड्यूटी है। अज तक टीकियां दे विच पढ़दे रहे पर मित्र शब्द दी स्पष्टता नहीं सी होई, उस ब्रह्म ज्ञानी महापुरख ने कमाल कर दिती, लिखिया कि जिहड़ा गुरु नूं मित्र रूप क्यों कहा गुरबाणी दे विच। इस शरीर दे अंदर जीव आत्मा है, जीव आत्मा जिहड़ी है यह परमात्मा दी अंश है। आपां सारे इस गल नूं मन्नदे हां क्योंकि परमात्मा दी सत्ता है जिहदे नाल शरीर चल रहा है, बाकी तां जड़ है, मिट्टी तों पैदा होया मिट्टी विच रल जाएगा। जीव आत्मा जिहड़ी है वह शुद्ध स्वरूप है, वह परमात्मा दी अंश है, इस करके उहदा स्वरूप जिहड़ा जीव आत्मा का वह गुरु के नाल मिलता है। इस करके ये शब्द शरीर लई नहीं है मित्र, ये जीव आत्मा लई मित्र शब्द है, क्योंकि गुरु ने बात शरीर नूं नहीं सुनाउणी, गुरु ने बात आत्मा नूं सुनाउणी है। आत्म रस जह जन ही सो है खालस देव, प्रभ मैं मोह मैं दास मैं रंजित माहि ते। सतगुरु साहिब सच्चे पातशाह जी अमृतमयी इस बाणी दी बख्शिश करते हैं। गुरु की संगत का जो प्रशारत है विद्वाना ने बड़ा सुंदर कथन किया है संगत की बाबत। दुनिया के विच घूमना हो गए पढ़े लिखे लोग जड़ा ने वो नक्शे का सहारा लिया करते, भावें उस देश के विच असी जाइए या ना जाइए जड़े पढ़े लिखे बुद्धवान ने वो नक्शे तो ज्ञान कर लेंगे ने कि फलाना मुल्क इत्थे है, उत्थे तक असी पहुंच सकीए भावें ना पहुंच सकीए। आखिर परमात्मा ने सृष्टि साजी है, कल नूं संसार ने यह पुछना सी कि आखिर उस वाहिगुरु का वासा कित्थे है। जिन्नी देर तक सामने एग्जाम्पल ना रखी जाए उन्नी देर तक मन नूं तसली नहीं होंदी। गुरु साहब जी ने संसार की तसली कराने वास्ते जिवें देशां दे नक्शे बने ने एक गल कह दिती गुरसिखो कि जे परमात्मा का नक्शा वेखना तां गुरु की संगत है, विच संगत हर प्रभ वसै जी। यह नक्शा है परमात्मा का, और एक यह भी याद रखना कि नक्शा उस देश तक नहीं पहुंचाउंदा, उस देश तक जे पहुंचना तां चल के जाना पैणा, नक्शे ने ज्ञान करा देना, संगत ने ज्ञान करा देना। ਜੇ ਪਹੁੰਚਣਾ ਹੈ ਤਾਂ ਉਸ ਗਿਆਨ ਦੇ ਮਾਰਗ ਤੇ ਚੱਲਣਾ ਪਏਗਾ। ਦੋ ਚੀਜ਼ਾਂ ਹੋਇਆ ਕਰਦੀਆਂ, ਇੱਕ ਮੰਜ਼ਿਲ ਹੈ, ਇੱਕ ਮਾਰਗ ਹੈ। ਮਾਰਗ ਤੋਂ ਬਿਨਾਂ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮੰਜ਼ਿਲ ਤੱਕ ਪਹੁੰਚਣ ਲਈ ਮਾਰਗ ਦਾ ਹੋਣਾ ਬੜਾ ਲਾਜ਼ਮੀ ਹੈ। ਔਰ ਫਿਰ ਮਾਰਗ ਦਾ ਵੀ ਬੜੇ ਵਿਦਵਾਨਾਂ ਨੇ ਉਹਦੇ ਵਿੱਚ ਚਿੰਤਨ ਕੀਤਾ ਹੈ ਕਿ ਮਾਰਗ ਸਿੱਧਾ ਹੋਣਾ ਚਾਹੀਦਾ ਹੈ, ਮਾਰਗ ਤੇ ਚਾਨਣਾ ਹੋਣਾ ਚਾਹੀਦਾ ਹੈ, ਮਾਰਗ ਤੇ ਕਿਸੇ ਚੋਰ ਚੱਕੇ ਦਾ ਡਰ ਨਹੀਂ ਹੋਣਾ ਚਾਹੀਦਾ। ਪਰ ਗੁਰੂ ਸਾਹਿਬ ਜੀ ਨੇ ਤਾਂ ਮਾਰਗ ਵੀ ਐਸਾ ਸੁਖਾਲਾ ਦੇ ਦਿੱਤਾ। ਭਾਈ ਗੁਰਦਾਸ ਸਾਹਿਬ ਨੇ ਬੜਾ ਸੁੰਦਰ ਬਚਨ ਕਿਹਾ ਕਿ ਗੁਰਸਿੱਖਾ, ਤੈਨੂੰ ਮਾਰਗ ਤੇ ਚੱਲਣ ਵਾਸਤੇ ਤੂੰ ਸਿਰਫ ਇੱਕ ਵਾਰੀ ਤੁਰ ਸਹੀ, ਤੈਨੂੰ ਤੇ ਉਸ ਮਾਰਗ ਤੇ ਲੈਣ ਵਾਸਤੇ ਗੁਰੂ ਆਪ ਆਏਗਾ। ਤੂੰ ਇੱਕ ਕਦਮ ਪੱਟ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਵੇਦ ਹੈ। ਸਤਿਗੁਰੂ ਦੇ ਕਰੋੜਾ ਕਦਮ ਤੇਰੇ ਕੰਨੇ ਨੂੰ ਵਧਣਗੇ ਜੇ ਤੇਰਾ ਇੱਕ ਕਦਮ ਗੁਰੂ ਵੱਲ ਵਧੇਗਾ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਭਾਈ ਗੁਰਦਾਸ ਸਾਹਿਬ ਕਿੰਨਾ ਸੁੰਦਰ ਬਚਨ ਕਹਿੰਦੇ ਨੇ, ਕਹਿੰਦੇ ਗੁਰੂ ਕੈਸਾ ਸਮਰੱਥ ਹੈ, ਭਾਵਨੀ ਭਗਤ ਭਾਏ ਕੌਟੀ ਅਗਰ ਭਾਗ ਰੱਖੇ। ਲੋੜ ਨਹੀਂ ਕਿ ਤੂੰ ਉੱਥੇ ਕਰੋੜਾਂ ਰੁਪਈਆ ਲੈ ਕੇ ਜਾਵੇਂ, ਬਹੁਤ ਧਨ ਲੈ ਕੇ ਜਾਵੇਂ। ਹੋ ਸਕਦਾ ਜੇ ਤੂੰ ਇਸ ਚੱਕਰ ਵਿੱਚ ਪੈ ਗਿਆ, ਗੁਰੂ ਨੂੰ ਪਰਵਾਹ ਨਾ ਹੋਵੇ। ਬਸ ਤੇਰੇ ਕੋਲ ਭਗਤੀ ਰੂਪ ਕਦਮ ਹੋਣੇ ਚਾਹੀਦੇ ਨੇ ਤੇ ਭਾਵਨਾ ਰੂਪ ਤੇਰੇ ਕੋਲ ਭੇਟਾ ਹੋਣੀ ਚਾਹੀਦੀ ਹੈ ਜਿਹੜੀ ਗੁਰੂ ਨੂੰ ਅਰਪਣ ਕਰਨੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ, ਭਾਵਨਾ ਵਹੀਨ ਕੈਸੇ ਪਾਵੇ ਜਗਦੀਸ਼ ਕੋ। ਕੌਟੀ ਅਗਰ ਭਾਗ ਰੱਖੇ, ਜੇ ਤੂੰ ਭਾਵਨਾ ਦੇ ਵਿੱਚ ਆ ਕੇ ਗੁਰੂ ਦੇ ਅੱਗੇ ਇੱਕ ਕੌਡੀ ਦਾ ਮੱਥਾ ਟੇਕ ਦਿੱਤਾ, ਜਿਹੜੀ ਸੰਸਾਰ ਦੇ ਕਿਸੇ ਕੰਮ ਨਹੀਂ ਪਰ ਤੇਰੀ ਭਾਵਨਾ ਸ਼ੁੱਧ ਹੋਵੇ, ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਦਾ ਤੇ ਗੁਰੂ ਨੇ ਤੈਨੂੰ ਸਾਰਾ ਸੰਸਾਰ ਦਾ ਸ਼੍ਰੋਮਣੀ ਖਜ਼ਾਨਾ ਬਖਸ਼ ਦੇਣਾ ਹੈ। ਇਸ ਕਰਕੇ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤਾ ਰਹੇ। ਸਤਿਗੁਰੂ ਕਹਿੰਦੇ, ਪੜ੍ਹੇ ਸੁਣੇ ਦਰਸ਼ਨ ਕਰੇ ਗੁਰੂ ਗ੍ਰੰਥ ਕੋ ਜੋਏ। ਦੇ ਖਾਲਸੇ ਨੇ ਕਿਹਾ, ਸਤਿਗੁਰੂ ਇਹ ਤਾਂ ਠੀਕ ਹੈ, ਪਰ ਜਿਹੜੇ ਤੇਰੇ ਬਚਨ ਸੁਣਨ ਨੂੰ ਮਿਲਦੇ ਨੇ ਇਹ ਕਿੱਥੋਂ ਮਿਲਣਗੇ? ਕਲਗੀ ਵਾਲਿਆ, ਤੇਰੇ ਸੁੰਦਰ ਦੀਦਾਰੇ ਕਿੱਥੋਂ ਹੋਣਗੇ? ਤੇ ਸਤਿਗੁਰੂ ਨੇ ਬੜਾ ਸੁੰਦਰ ਬਚਨ ਕਿਹਾ, ਕਹਿੰਦੇ ਗੁਰੂ ਗ੍ਰੰਥ ਕਲਯੁਗ ਭਇਓ, ਸ੍ਰੀ ਗੁਰੂ ਰੂਪ ਮਹਾਨ, ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਖਾਲਸਾ ਜੀ, ਤੁਸੀਂ ਮੇਰੇ ਕੱਲੇ ਦੇ ਦਰਸ਼ਨ ਕਹਿੰਦੇ ਹੋ, ਤੁਹਾਨੂੰ ਦਸ ਪਾਤਸ਼ਾਹੀਆਂ ਦੇ ਦਰਸ਼ਨ ਹੋਣਗੇ ਇਸ ਗੁਰੂ ਦੇ ਵਿੱਚੋਂ। ਇਸ ਕਰਕੇ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਆਓ ਗੌੜੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪੁਸਤਕ ਕਰਦੇ, ਉਸ ਨਾਮ ਦੀ ਪਰਿਭਾਸ਼ਾ ਔਰ ਨਾਮ ਦੀ ਮਹਿਮਾ ਕਰਦੇ, ਨਾਮ ਦੀ ਮਹਾਨਤਾ ਕਰਦੇ, ਕਿਉਂ ਆਪਣੀ ਮੁਬਾਰਕ ਰਸਨਾ ਤੋਂ ਵਰਣਨ ਕਰ ਰਹੇ ਹਨ।
ਗੌੜੀ ਮਹੱਲਾ ਪੰਜਵਾ, ਵਿਖੇ ਰਾਜ ਤੇ ਅੰਦਰਾ ਭਾਰੀ।
ਬੜਾ ਆਨੰਦਮਈ ਸ਼ਬਦ ਹੈ ਗੁਰੂ ਪਿਆਰਿਓ। ਸਤਿਗੁਰੂ ਗੁਰਸਿੱਖਾਂ ਨੂੰ ਕਹਿਣ ਲੱਗੇ, ਗੁਰਸਿੱਖੋ, ਕੁਝ ਮਨ ਦੇ ਵਿੱਚ ਇਹ ਸ਼ੰਕਾ ਪੈਦਾ ਹੋ ਜਾਂਦੀ ਹੈ ਕਈ ਵਾਰੀ ਸੰਸਾਰੀ ਲੋਕਾਂ ਦੇ, ਕਿ ਜਿਹੜੇ ਬਾਦਸ਼ਾਹ ਪੁਰਸ਼ ਹੋਇਆ ਕਰਦੇ ਨੇ ਇਹ ਬੜੇ ਮਹਾਨ ਹੋਇਆ ਕਰਦੇ ਨੇ, ਕਿਉਂਕਿ ਬਾਦਸ਼ਾਹੀ ਜਿਹੜੀ ਹੈ ਉਹ ਇਹ ਸੰਸਾਰ ਦੀ ਵਡਿਆਈ ਦਾ ਰੁਤਬੇ ਦੀ ਹੱਦ ਹੈ, ਇਹਦੋਂ ਉੱਪਰ ਫਿਰ ਕੁਛ ਨਹੀਂ ਹੈ। ਇੱਥੇ ਆ ਕੇ ਸੰਸਾਰ ਦੀ ਪਦਵੀ ਖਤਮ ਹੋ ਜਾਂਦੀ ਹੈ। ਦੁਨੀਆਂ ਦੇ ਵਿੱਚ ਦੁੱਖ ਬੜੇ ਕਿਸਮ ਦੇ ਨੇ, ਦੁੱਖਾਂ ਦਾ ਕੋਈ ਅੰਤ ਨਹੀਂ। ਪੁੱਤਰਾਂ ਦੀਆਂ ਮੌਤਾਂ ਦਾ, ਅਨੇਕ ਪ੍ਰਕਾਰ ਦਾ ਦੁੱਖ ਹੈ। ਪਰ ਇਸ ਸਰੀਰ ਦੇ ਵਿੱਚ ਜੇ ਆਪਾਂ ਵੇਖੀਏ ਕਿ ਸਭ ਤੋਂ ਅਹਿਮ ਅੰਗ ਕਿਹੜਾ ਹੈ, ਤਾਂ ਨੇਤਰ ਨੇ। ਨੇਤਰਾਂ ਤੋਂ ਬਿਨਾਂ ਜਿਹੜਾ ਪੁਰਸ਼ ਹੈ ਉਹਦਾ ਜ਼ਿੰਦਗੀ ਤਾਂ ਜੈਸੀ ਸੰਸਾਰ ਦੇ ਵਿੱਚ ਉਹ ਆਇਆ ਜੈਸਾ ਨਾ ਪਾਇਆ। ਲੱਤ ਬਾਂਹ ਅਪੰਗ ਹੋਣੀ ਮਨੁੱਖ ਜੀਵਨ ਜੀ ਲੈਂਦਾ, ਆਪਣੇ ਸਹਾਰੇ ਜੀ ਲੈਂਦਾ, ਪਰ ਜਦੋਂ ਮਨੁੱਖ ਦੇ ਕੋਲ ਨੇਤਰ ਨਾ ਹੋਣ ਤਾਂ ਉਹਨੂੰ ਦੂਸਰੇ ਦੀ ਸਹਾਰੇ ਦੀ ਲੋੜ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਵਿਖੇ ਰਾਜ, ਜਿਹੜਾ ਇੱਕ ਵਿਸ਼ਿਆਂ ਦੇ ਵਿੱਚ ਗ੍ਰਸਤ ਹੋਇਆ ਇੱਕ ਬਾਦਸ਼ਾਹ ਹੈ, ਤੇ ਅੰਨਾ ਭਾਰੀ ਕਹਿੰਦੇ ਮੈਂ ਇਹ ਸਮਝਦਾ ਗੁਰਸਿੱਖੋ ਜਿਹੜਾ ਇੱਕ ਅੰਨਾ ਪੁਰਸ਼ ਹੈ ਜਿਹਨੂੰ ਨੇਤਰ ਨਹੀਂ ਮਿਲੇ ਉਹ ਉਹਦੇ ਨਾਲੋਂ 100 ਦਰਜੇ ਚੰਗਾ ਹੈ, ਬੜਾ ਉੱਤਮ ਹੈ ਉਹ ਅੰਨਾ ਪੁਰਸ਼। ਸਤਿਗੁਰੂ ਇੱਕ ਦੇ ਕੋਲ ਆਪਣੀ ਨੇਤਰ ਵੀ ਨਹੀਂ ਹੈਗੇ, ਉਹ ਚੱਲ ਨਹੀਂ ਲੋਕਾਂ ਨੂੰ ਸਕਦਾ, ਤੇ ਇੱਕ ਕੋਲ ਸੰਸਾਰ ਦੀ ਐਡੀ ਵੱਡੀ ਵਡਿਆਈ, ਤੇ ਇਹ ਕੈਸੇ ਹੋ ਸਕਦਾ ਹੈ ਕਿ ਉਸ ਅੰਨੇ ਪੁਰਸ਼ ਦੇ ਨਾਲੋਂ, ਅੰਨਾ ਪੁਰਸ਼ ਜਿਹੜਾ ਹੈ ਉਸ ਬਾਦਸ਼ਾਹ ਦੇ ਨਾਲੋਂ ਉੱਤਮ ਹੈ। ਸਤਿਗੁਰੂ ਕਹਿੰਦੇ ਉਹਦਾ ਇੱਕ ਕਾਰਨ ਹੈ, ਅਗਲੀ ਤੁਕ ਵਿੱਚ ਉਹ ਕਾਰਨ ਦੱਸ ਰਹੇ ਹਨ।
ਦੁੱਖ ਲਾਗੈ ਰਾਮ ਨਾਮ ਚਿਤਾਰੀ,
ਕਹਿੰਦੇ ਜਦੋਂ ਉਸ ਅੰਨੇ ਪੁਰਸ਼ ਨੂੰ ਕਿਤੇ ਠੋਕਰ ਦਾ ਦੁੱਖ ਲੱਗਦਾ ਹੈ ਨਾ, ਉਹ ਠੋਕਰ ਦੇ ਵਿੱਚ ਜਦੋਂ ਦੁੱਖ ਲੱਗਦਾ ਫਿਰ ਰੱਬ ਨੂੰ ਯਾਦ ਕਰਦਾ ਕਿ ਹੈ ਰੱਬਾ ਆ ਮੇਰੇ ਕਿਹੜੇ ਕਰਮ ਦਾ ਮੈਨੂੰ ਦੋਸ਼ ਸੀ ਜਿਹੜਾ ਦੁੱਖ ਮੈਨੂੰ ਮਿਲਿਆ ਹੈ। ਦੁੱਖ ਲੱਗੈ ਹਰ ਨਾਮ ਚਿਤਾਰੀ, ਪਰ ਉਹ ਬਾਦਸ਼ਾਹ ਸੁੱਖਾਂ ਵਿੱਚ ਰਹਿੰਦਾ ਹੋਇਆ ਵੀ ਕਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਇਸ ਕਰਕੇ ਉਸ ਵਿਸ਼ੇਈ ਬਾਦਸ਼ਾਹ ਦੇ ਨਾਲੋਂ ਉਹ ਇੱਕ ਅੰਨਾ ਪੁਰਸ਼ ਚੰਗਾ ਜਿਹਨੂੰ ਕੰਮ ਸੇ ਕੰਮ ਦੁੱਖ ਲੱਗਣ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਹੈ। ਇਹਦਾ ਪਹਿਲਾ ਅਰਥ ਹੈ। ਦੂਸਰਾ ਇਸ ਤੁਕ ਦਾ ਅਰਥ ਹੈ ਵਿਖੈ ਰਾਜ, ਰਾਜ ਨੂੰ ਸਮਾਜ ਸਮਗਰ ਦਾ ਹੁੰਦਾ ਹੈ। ਇੱਕ ਰਾਜ ਦਾ ਜਾ ਗਿਆ ਰਾਜਾ, ਦੂਸਰੇ ਰਾਜ ਦਾ ਅਰਥ ਹੈ ਸਮਗਰ, ਜਿਹਦੇ ਵਿੱਚ ਸਾਰਾ ਕੁਛ ਜੋ ਸਾਨੂੰ ਪਦਾਰਥ ਮਿਲਿਆ। ਤੇ ਗੁਰੂ ਸਾਹਿਬ ਕਹਿੰਦੇ ਵਿਖੈ ਰਾਜ, ਇਹ ਸਰੀਰ ਦੇ ਵਿੱਚ ਵਿਸ਼ਿਆਂ ਦਾ ਰਾਜ ਹੋਇਆ ਹੈ, ਵਿਸ਼ਿਆਂ ਦੀ ਪ੍ਰਧਾਨਤਾ ਹੋਈ ਵੀ ਹੈ ਸਰੀਰ ਦੇ ਵਿੱਚ। ਕਦੇ ਕਾਮ ਦੀ ਪ੍ਰਧਾਨਤਾ ਹੋ ਜਾਂਦੀ ਹੈ, ਕਦੇ ਕ੍ਰੋਧ ਦੀ ਪ੍ਰਧਾਨਤਾ ਹੋ ਜਾਂਦੀ ਹੈ, ਕਦੇ ਲੋਭ ਹਾਵੀ ਹੋ ਜਾਂਦਾ ਹੈ, ਕਦੇ ਮੋਹ ਹਾਵੀ ਹੋ ਜਾਂਦਾ ਹੈ, ਤੇ ਨਹੀਂ ਫਿਰ ਹੰਗਤਾ ਤਾਂ ਹਰ ਸਮੇਂ ਚੱਲਦੀ ਰਹਿੰਦੀ ਹੈ। ਇਹ ਵਿਸ਼ਿਆਂ ਦਾ ਰਾਜ ਪੈ ਗਿਆ ਇਹ ਸਰੀਰ ਦੇ ਉੱਤੇ, ਤੇ ਅੰਧਾ ਭਾਰੀ ਇਸ ਰਾਜ ਦੇ ਕਾਰਨ ਇਹ ਜੀਵ ਜਿਹੜਾ ਹੈ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਤੋਂ ਅੰਧਾ ਹੋ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਦੁੱਖ ਲੱਗਦਾ ਜਦੋਂ ਜਿਹੜਾ ਜੀਵ ਵਿਕਾਰਾਂ ਦੇ ਵਿੱਚ ਇੰਨਾ ਅੰਨਾ ਹੋਇਆ ਵਾ ਹੋਵੇ, ਜੇ ਉਹਦੇ ਕੋਲ ਪਰਮਾਤਮਾ ਦੇ ਨਾਮ ਦੀ ਗੱਲ ਵੀ ਕਰੀਏ ਤਾਂ ਉਹਨੂੰ ਦੁੱਖ ਲੱਗਦਾ ਹੈ, ਉਹ ਸੁਣਨੀ ਨਹੀਂ ਚਾਹੁੰਦਾ। ਉਹਦੇ ਕੋਲ ਸੰਸਾਰ ਦੀਆਂ ਗੱਲਾਂ ਕਰ ਲਓ, ਨਿੰਦਿਆ ਚੁਗਲੀ ਕਰ ਲਓ, ਉਹ ਇੰਟਰਸਟਿਡ ਹੋਏਗਾ, ਪਰ ਜਦੋਂ ਪਰਮਾਤਮਾ ਦੀ ਗੱਲ ਕਰੋ ਦੁੱਖ ਲੱਗ ਗਿਆ, ਉਹਨੂੰ ਪਰਮਾਤਮਾ ਦੀ ਗੱਲ ਸੁਣ ਤੋਂ ਦੁੱਖ ਲੱਗੇਗਾ। ਔਰ ਤੀਸਰਾ ਅਰਥ ਹੈ ਕਿ ਜਿਹੜੀ ਸਰੀਰ ਦੀ ਇਹ ਹਾਲਤ ਹੋਈ ਵੀ ਹੈ, ਵਿਸ਼ੇ ਔਰ ਵਿਕਾਰਾਂ ਦਾ ਜਿਹੜਾ ਇਸ ਸਰੀਰ ਦੇ ਉੱਤੇ ਇਤਨਾ ਹਾਵੀਨੈਸ ਹੋਈ ਹੈ, ਇਹ ਜਿਹੜਾ ਦੁੱਖ ਲੱਗ ਰਿਹਾ ਹੈ, ਲਾਗੇ ਦਾ ਅਰਥ ਭੱਜ ਜਾਣਾ ਵੀ ਹੋਣਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਨਾ ਹਰਾਮ ਨਾਮ ਚਤਾਰੀ, ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਚਿੰਤਨ ਹਿਰਦੇ ਵਿੱਚ ਕੀਤਾ ਦੁੱਖ ਲੱਗ ਹੈ, ਆ ਜਿਹੜੇ ਦੁੱਖ ਲੱਗੇ ਹੋਏ ਸਨ ਇਹ ਲੱਗ ਹੈ ਕਿ ਇਹ ਦੂਰ ਹੋ ਗਏ, ਇਹ ਪਰੇ ਹੋ ਗਏ, ਇਹ ਭੱਜ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕਿ ਸਾਡਾ ਜੀਵਨ ਜਿਹੜਾ ਹੈ ਨਾਮ ਦੇ ਨਾਮ ਤੋਂ ਬਿਨਾਂ। ਕਬੀਰ ਸਾਹਿਬ ਦੇ ਜੀਵਨ ਦੀ ਇੱਕ ਗੱਲ ਆਉਂਦੀ ਹੈ, ਇਹ ਸ਼ਬਦ ਜਿਹੜਾ ਕਬੀਰ ਸਾਹਿਬ ਦੀ ਜਿਹੜੀ ਕਬੀਰ ਪੰਥੀਆਂ ਕੋਲ ਪੋਥੀ ਹੈ ਉਹਦੇ ਵਿੱਚ ਦਰਜ ਹੈ, ਗੁਰਬਾਣੀ ਦੇ ਵਿੱਚ ਨਹੀਂ। ਕਬੀਰ ਸਾਹਿਬ ਦੇ ਕੋਲ ਦੋ ਤਿੰਨ ਮਤਾਂ ਦੇ ਸਾਧੂ ਇਕੱਠੇ ਹੋ ਕੇ ਆਏ, ਇੱਕ ਉਹਨਾਂ ਦੇ ਵਿੱਚ ਜੜਾਧਾਰੀ ਸੀ, ਇੱਕ ਪਾਣੀ ਦੇ ਕਿਨਾਰੇ ਬੰਦਗੀ ਕਰਨ ਵਾਲਾ ਸੀ, ਇੱਕ ਮੰਦਰਾਂ ਦੇ ਵਿੱਚ ਜਾ ਕੇ ਸੰਖ ਆਦਿਕ ਬਚਾ ਕੇ ਤਪੱਸਿਆ ਕਰਨ ਵਾਲਾ ਸੀ। ਕਬੀਰ ਸਾਹਿਬ ਨੂੰ ਆ ਕੇ ਦਾਅਵਾ ਕਰ ਲੱਗੇ, ਕਹਿੰਦੇ ਕਬੀਰ ਤੇਰੇ ਨਾਲੋਂ ਅਸੀਂ ਬੰਦਗੀ ਦੇ ਵਿੱਚ ਅੱਗੇ ਹਾਂ, ਤੂੰ ਬਹੁਤ ਪਿੱਛੇ। ਕਬੀਰ ਸਾਹਿਬ ਕਹਿੰਦੇ ਹਾਂ ਸੰਤ ਜਨੋ, ਮੈਂ ਇਹੀ ਅਰਦਾਸ ਉਸ ਵਾਹਿਗੁਰੂ ਦੇ ਅੱਗੇ ਕਰਦਾ ਹਾਂ, ਪਰ ਕਿਰਪਾ ਕਰੋ ਤੁਸੀਂ ਦੱਸੋ ਕਿ ਤੁਹਾਡੇ ਜੀਵਨ ਦਾ ਕੀ ਅਨੁਭਵ ਹੈ। ਕਹਿੰਦੇ ਤੁਸੀਂ ਅਨੁਭਵ ਦੀ ਗੱਲ ਕਰਦੇ ਹੋ, ਜਿਹਨੇ ਜਟਾਂ ਰੱਖੀਆਂ ਸੀ ਉਹ ਕਹਿੰਦਾ ਜੀ ਮੈਂ ਐਡੀਆਂ ਐਡੀਆਂ ਜਟਾਂ ਵਧਾ ਕੇ ਜੰਗਲਾਂ ਦੇ ਵਿੱਚ ਰਹਿ ਕੇ ਪੌਣਾਹਾਰੀ ਹੋ ਕੇ ਪਰਮਾਤਮਾ ਦਾ ਸਿਮਰਨ ਕਰਦਾ। ਮੰਦਰ ਵਾਲਾ ਕਹਿੰਦਾ ਮੈਂ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਆ ਕੇ ਜਿਉਂ ਸੰਖ ਦੀ ਕੂਕਾ ਮਾਰ ਮਾਰ ਕੇ ਉਹਦੇ ਨਾਲ ਜੁੜਿਆ ਹੋਇਆ। ਤੀਸਰੇ ਨੇ ਵੀ ਆਪਣੀ ਬਾਤ ਰੱਖੀ, ਕਬੀਰ ਸਾਹਿਬ ਕਹਿੰਦੇ ਤੁਸੀਂ ਇਹਨੂੰ ਸ਼ਰਮੌਰ ਭਗਤੀ ਮੰਨ ਲਿਆ, ਤੁਸੀਂ ਇਹਨੂੰ ਮੁਕਤੀ ਦਾ ਸਾਧਨ ਮੰਨ ਲਿਆ? ਕਹਿੰਦੇ ਜੀ ਹਾਂ। ਕਬੀਰ ਸਾਹਿਬ ਕਹਿੰਦੇ ਨਹੀਂ, ਮੈਂ ਮੰਨਣ ਨੂੰ ਤਿਆਰ ਨਹੀਂ। ਜੇ ਜਟਾ ਵਧਾਉਣੇ ਵਾਲੇ ਨੂੰ ਕਹਿੰਦੇ ਤੂੰ ਮੁਕਤ ਹੈ ਨਾ, ਜਟਾ ਵਢਾਏ ਜੇ ਨਾ ਤਰ ਹੈ, ਕਹਿੰਦੇ ਮੋਰ ਕਿਉਂ ਨਾ ਤਰ ਹੈ ਜਿਹਨੇ ਕਿ ਜਟਾ ਜੈਸੇ ਫਰ ਹੈ, ਫਿਰ ਤਾਂ ਮੋਰ ਵੀ ਮੁਕਤ ਹੈ ਜਿਹਦੇ ਫਰ ਜਟਾ ਵਰਗੇ ਨੇ। ਸੰਖ ਵਜਾਉਣ ਵਾਲੇ ਨੂੰ ਕਹਿੰਦੇ ਜੇ ਸੰਖ ਵਜਾਏ ਜੇ ਨਰ ਤਰ ਹੈ, ਗਧੇ ਕਿਉਂ ਨਾ ਤਰ ਹੈ ਜਿਹਨੇ ਸੰਖ ਜੈਸੇ ਸਵਰ ਹੈ, ਉਹਦੀ ਆਵਾਜ਼ ਸੰਖ ਵਰਗੀ ਹੈ। ਪਾਣੀ ਵਾਲੇ ਨੂੰ ਕਹਿੰਦੇ ਗੰਗ ਨਹਾਏ ਜੇ ਨਰ ਤਰ ਹੈ, ਮੇਨਕ ਕਿਉਂ ਨਾ ਤਰ ਹੈ ਜਿਹਨੇ ਗੰਗਾ ਮੇ ਗਰ ਹੈ, ਜਿਹੜੇ ਹਰ ਵਕਤ ਗੰਗਾ ਵਿੱਚ ਰਹਿੰਦੇ ਨੇ ਫਿਰ ਤਾਂ ਉਹ ਵੀ ਤਰ ਗਏ ਨਹੀਂ। ਅਖੀਰ ਵਿੱਚ ਕਹਿੰਦੇ ਨੇ ਕਹਿਤ ਕਬੀਰ ਸੁਨਹਰੇ ਸੰਤ ਹੋ, ਸੋਈ ਨਰ ਤਰ ਹੈ ਜਿਹਨੇ ਉਰਮੇ ਹਰ ਹੈ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਹੈ, ਉਹੀ ਇਸ ਸੰਸਾਰ ਤੋਂ ਤਰੇਗਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਉਹ ਤਨ ਵਾਸਤੇ ਮੌਤ ਨੂੰ ਯਾਦ ਰੱਖਣਾ ਪਏਗਾ। ਗੁਰੂ ਪਿਆਰਿਓ, ਮੌਤ ਦੀ ਯਾਦ ਤੋਂ ਬਿਨਾਂ ਰੱਬ ਦੀ ਯਾਦ ਨਹੀਂ ਆ ਸਕਦੀ। ਜਿੰਨੇ ਮਰਜ਼ੀ ਭਗਤਾਂ ਮਹਾਂਪੁਰਖਾਂ ਦਾ ਜੀਵਨ ਪੜ੍ਹ ਲਓ, ਜਦੋਂ ਵੀ ਪਰਮਾਤਮਾ ਦੀ ਯਾਦ ਬਣੀ ਹੈ ਤਾਂ ਮੌਤ ਤੋਂ ਬਣੀ ਹੈ। ਇਹ ਵਾਹਿਗੁਰੂ ਦੀ ਕਿਰਪਾ ਹੈ ਕਿ ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਫਿਰ ਮੌਤ ਦਾ ਭੈ ਆਪਣੇ ਆਪ ਚੱਕਿਆ ਜਾਂਦਾ, ਫਿਰ ਤਾਂ ਉਹ ਅਵਸਥਾ ਆ ਜਾਂਦੀ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਕਾ, ਮੌਤ ਦਾ ਭੈ ਧਾਰਨ ਕਰਨਾ ਪੈਂਦਾ। ਬਾਬੇ ਬੁੱਢੇ ਸਾਹਿਬ ਦਾ ਪਹਿਲਾ ਜੀਵਨ ਆਪ ਜੀ ਸੁਣਦੇ ਹੋ, ਗੁਰੂ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇਹੀ ਬੇਨਤੀ ਕੀਤੀ। ਕਬੀਰ ਸਾਹਿਬ ਕਹਿੰਦੇ ਹੇ ਸੰਤ ਜਨੋ, ਉਹਦੇ ਲਈ ਤਾਂ ਬੜਾ ਯਤਨ ਕਰਨਾ ਪਏਗਾ, ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪਏਗਾ, ਔਰ ਮੌਤ ਯਾਦ ਰੱਖਣੀ ਪਏਗੀ। ਜਦੋਂ ਕਹਿੰਦੇ ਕੋਈ ਜੀਵ ਆਪਣੀ ਨੀਂਦ ਵਾਲੀ ਸੇਜਾ ਤੋਂ ਉੱਠੇ ਉਹਨੂੰ ਇੱਕ ਗੱਲ ਯਾਦ ਰੱਖਣੀ ਪਏਗੀ, ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਭੈ ਦੁੱਖ, ਉਹ ਰੋਣ ਲੱਗ ਜਾਵੇ। ਕਿਉਂ? ਕਹਿੰਦੇ ਜਾ ਕਾ ਵਾਸਾ ਗੌਰ ਮੈਂ, ਸੋ ਕਿਉਂ ਸੋਵੈ ਸੁੱਖ, ਆਪਣੇ ਸਰੀਰ ਨੂੰ ਕਹੇ ਸਰੀਰਾ ਤੇਰਾ ਵਾਸਾ ਇੱਥੇ ਨੀ, ਤੇਰਾ ਵਾਸਾ ਤੇ ਉਹਨਾਂ ਮੜੀਆਂ ਸ਼ਮਸ਼ੂਰ ਭੂਮੀਆਂ ਵਿੱਚ ਹੈ ਜਿੱਥੇ ਲੜ ਲੜ ਕਰਕੇ ਇਹ ਤਨ ਜਲੈ ਕਾਠ ਕਹਿ ਸੰਗਾ। ਤੇ ਇਸ ਤੋਂ ਅੱਗੇ ਜਿੰਨੀ ਦੇਰ ਤੱਕ ਕਬੀਰ ਸਾਹਿਬ ਕਹਿੰਦੇ ਹਉਮੈ ਨੀ ਮਰਦੀ, ਉਨੀ ਦੇਰ ਤੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਨਹੀਂ ਵਸਣਾ, ਜਿੰਨੀ ਦੇਰ ਤੱਕ ਹਿਰਦੇ ਨਾਮ ਨਹੀਂ ਵਸਦਾ ਉਨੀ ਦੇਰ ਤੱਕ ਉਹ ਪਦਵੀ ਪ੍ਰਾਪਤ ਨਹੀਂ ਹੋਣੀ। ਗੱਲਾਂ ਕਰ ਲੈਣੀਆਂ ਬਾਤ ਅਲੱਗ ਹੈ, ਮਾਰਗ ਦੀ ਗੱਲ ਕਰ ਲਓ ਬੈਠ ਕੇ ਉਹ ਇੱਕ ਅਲੱਗ ਚੀਜ਼ ਹੈ, ਪਰ ਮਾਰਗ ਤੇ ਤੁਰਨਾ ਬਹੁਤ ਅਲੱਗ ਚੀਜ਼ ਹੈ। ਕਹਿੰਦੇ ਕਿਤੇ ਕੋਈ ਸੌਦਾਗਰ ਹਿੰਦੁਸਤਾਨ ਦੀ ਧਰਤੀ ਤੇ ਬਾਹਰੋਂ ਆਇਆ, ਉੱਥੋਂ ਇੱਕ ਤੋਤਾ ਪਕੜ ਕੇ ਲੈ ਗਿਆ, ਜਾ ਕੇ ਪਿੰਜਰੇ ਵਿੱਚ ਬੰਦ ਕਰ ਦਿੱਤਾ, ਕਿਉਂਕਿ ਤੋਤਾ ਇੱਕ ਐਸਾ ਜਾਨਵਰ ਹੈ ਜਿਹੜਾ ਬਹੁਤ ਛੇਤੀ ਭਾਸ਼ਾ ਸਿੱਖ ਜਾਂਦਾ ਹੈ। ਕਹਿੰਦੇ ਇੱਕ ਦਿਨ ਉਹ ਵਾਪਸ ਹਿੰਦੁਸਤਾਨ ਜਾਣ ਲੱਗਿਆ, ਇਰਾਨ ਦਾ ਰਹਿਣ ਵਾਲਾ ਸੀ। ਕਹਿੰਦੇ ਉਹ ਤੋਤੇ ਨੂੰ ਪੁੱਛਦਾ ਹੈ ਕਿ ਮੈਂ ਤੇਰੇ ਦੇਸ਼ ਚੱਲੇ, ਤੇਰੇ ਸਾਥੀ ਮਿਲਣਗੇ, ਕੋਈ ਉਹਨਾਂ ਲਈ ਤੂੰ ਸੁਨੇਹਾ ਦੇਣਾ ਚਾਹੁੰਦਾ ਹੋਵੇ? ਕਹਿੰਦੇ ਉਸ ਤੋਤੇ ਨੇ ਕਿਹਾ ਕਿ ਮੇਰੀ ਨਮਸਕਾਰ ਕਹਿ ਦਿਓ ਉਹਨਾਂ ਨੂੰ। ਉਹ ਗਿਆ, ਕਿਤੇ ਤੋਤਿਆਂ ਦੀ ਡਾਟ ਬੈਠੀ ਸੀ, ਉਹਨੇ ਜਾ ਕੇ ਜਦੋਂ ਉਹਨਾਂ ਨੂੰ ਨਮਸਕਾਰ ਕਹੀ, ਕੀ ਉੱਥੇ ਘਟਨਾ ਵਾਪਰੀ? ਕਹਿੰਦੇ ਉਹ ਸਾਰੇ ਦੀ ਸਾਰੇ ਗਰਦਨਾਂ ਅਟਕਾ ਕੇ ਧਰਤੀ ਤੇ ਮਿਰਤੂ ਨੂੰ ਪ੍ਰਾਪਤ ਹੋ ਗਏ। ਇਹ ਬੜਾ ਹੈਰਾਨ ਹੋਇਆ, ਵਾਪਸ ਆਇਆ, ਉਸ ਤੋਤੇ ਨੂੰ ਆ ਕੇ ਦੱਸਣ ਲੱਗਿਆ ਕਿ ਬਈ ਤੇਰਾ ਸੁਨੇਹਾ ਤੇ ਦੇ ਦਿੱਤਾ, ਪਰ ਮੈਨੂੰ ਹੈਰਾਨੀ ਦੀ ਹੱਦ ਨਹੀਂ ਰਹੀ ਕਿ ਉਹ ਸੁਨੇਹਾ ਸੁਣਨ ਤੋਂ ਬਾਅਦ ਉਹ ਜਿੰਨੇ ਸੀ ਸਾਰੇ ਮਰ ਗਏ। ਇੰਨੀ ਗੱਲ ਕਹਿਣ ਦੀ ਦੇਰ ਸੀ, ਕਹਿੰਦੇ ਪਿੰਜਰੇ ਵਾਲਾ ਤੋਤਾ ਇਹ ਵੀ ਗੱਲ ਛੱਡ ਕੇ ਮਰ ਗਿਆ। ਬੜਾ ਹੈਰਾਨ ਪਰੇਸ਼ਾਨ ਹੋਇਆ, ਪਰ ਉਹਨੂੰ ਮਰਿਆ ਸਮਝ ਕੇ ਕਹਿੰਦੇ ਜਦੋਂ ਪਿੰਜਰੇ ਚੋਂ ਇਹਨੂੰ ਬਾਹਰ ਸਿੱਟਿਆ ਇਹ ਤੋਤਾ ਉੱਡ ਗਿਆ। ਉਹ ਜਦੋਂ ਉੱਡਿਆ ਉਹ ਕਹਿਣ ਲੱਗਾ ਵੀ ਇਹ ਕੀ ਹੋਇਆ? ਉਹ ਕਹਿਣ ਲੱਗਾ ਮੈਂ ਆਪਣੇ ਦੇਸ਼ ਨੂੰ ਚੱਲਿਆ। ਕਹਿੰਦਾ ਤਾਂ ਹੁਣ ਮੈਨੂੰ ਪਤਾ ਕਿ ਤੂੰ ਪਿੰਜਰੇ ਚੋਂ ਬਾਹਰ ਨਿਕਲ ਗਿਆ, ਹੁਣ ਤੂੰ ਮੇਰੇ ਕੋਲ ਨਹੀਂ ਰਹਿਣਾ, ਪਰ ਗੱਲ ਤਾਂ ਸਮਝਾ ਲਾ। ਉਹ ਕਹਿੰਦਾ ਮੈਂ ਜਿਹੜੀ ਤੈਨੂੰ ਨਮਸਕਾਰ ਕਰੀ ਸੀ, ਮੈਂ ਸੁਨੇਹਾ ਭੇਜਿਆ ਸੀ ਕਿ ਮੈਂ ਪਿੰਜਰੇ ਚ ਬੰਦ ਹਾਂ, ਕੋਈ ਸਾਧਨ ਦੱਸੋ ਮੈਨੂੰ ਇਸ ਪਿੰਜਰੇ ਚੋਂ ਨਿਕਲਣ ਦਾ। ਉਹ ਮਰ ਗਏ, ਇਹ ਸੁਦਾਕਰ ਉਹ ਮਰੇ ਨਹੀਂ ਸੀ, ਉਹ ਜਿਉਂਦੇ ਸੀ। ਉਹਨਾਂ ਨੇ ਸੁਨੇਹਾ ਦਿੱਤਾ ਕਿ ਜੇ ਇਸ ਪਿੰਜਰੇ ਚੋਂ ਨਿਕਲਣਾ ਤਾਂ ਜਿਉਂਦਿਆਂ ਮਰਨਾ ਪਏਗਾ। ਮੈਂ ਨਾ ਮਰੋ ਮਰੋ ਸੰਸਾਰਾ ਅਬ ਮੁਹਿ ਮਿਲਿਓ ਹੈ ਜੀ ਆਵਨਹਾਰਾ। ਇਸ ਕਰਕੇ ਇਹ ਸੰਸਾਰ ਵਿਦਵਾਨ ਕਹਿੰਦੇ ਪਿੰਜਰਾ ਹੈ। ਇਹ ਸੰਸਾਰ ਰੂਪੀ ਪਿੰਜਰੇ ਤੋਂ ਨਿਕਲਣ ਵਾਸਤੇ ਇਹ ਗੁਰੂ ਰੂਪ ਸੁਦਾਕਰ ਕੋਲ ਜਾਏਗਾ ਤਾਂ ਸਤਿਗੁਰੂ ਨੇ ਇਹੀ ਉਪਦੇਸ਼ ਦੇਣਾ ਹੈ ਕਿ ਜੀਵਤ ਭਾਵ ਭਾਵ ਆਪਣੀ ਹੋਮੇ ਨੂੰ ਮਾਰੇਗਾ, ਨਾਮ ਹਿਰਦੇ ਵਿੱਚ ਵਸੇਗਾ ਤਾਂ ਇਹ ਸੰਸਾਰ ਰੂਪੀ ਪਿੰਜਰੇ ਚੋਂ ਤੂੰ ਬਾਹਰ ਨਿਕਲੇਗਾ। ਇਸ ਕਰਕੇ ਦੁੱਖ ਲਾਗੈ ਹਰ ਨਾਮ ਚਿਤਾਰੀ, ਜਿਹੜੇ ਦੁੱਖ ਨੇ ਇਹ ਲਾਗਾ ਕੀ ਇਹ ਦੂਰ ਹੋ ਜਾਣਗੇ ਜਦੋਂ ਰਾਮ ਨਾਮ ਦਾ ਸਿਮਰਨ ਹਿਰਦੇ ਵਿੱਚ ਕਰੇਗਾ।
ਤੇਰੇ ਦਾਸ ਕੋ ਤੁਹੀ ਵਡਿਆਈ,
ਇਹ ਅਕਾਲ ਪੁਰਖ ਜਿਹੜੇ ਤੇਰੇ ਦਾਸ ਹਨ, ਤੇਰੇ ਸੇਵਕ ਹਨ, ਉਹਨਾਂ ਨੂੰ ਜਿਹੜੀ ਵਡਿਆਈ ਦਿੱਤੀ ਹੈ ਉਹ ਤੁਸਾਂ ਆਪ ਦਿੱਤੀ ਹੈ। ਕਿਉਂਕਿ ਹਰ ਹਰ ਜਨ ਤੋਂ ਹੀ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਉਹ ਤੇਰੇ ਦਾਸ ਬਣ ਗਏ, ਤੇਰਾ ਸਰੂਪ ਬਣ ਗਏ, ਇਸ ਕਰਕੇ ਔਰ ਤੇਰਾ ਇਹ ਬਿਰਦ ਹੈ ਕਦੇ ਤੂੰ ਕਦੇ ਕਿਸੇ ਦਾ ਆਧਾਰ ਰੱਖੇ ਨਹੀਂ। ਔਰ ਤੈ ਕੈਸੀ ਵਡਿਆਈ ਉਹਨਾਂ ਨੂੰ ਦੇ ਦਿੱਤੀ, ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੁੱਟੇ ਮੋਹਰੇ। ਦੇਖੋ ਇੱਕ ਰਾਜੇ ਦਾ ਹੁਕਮ ਲਾਗੂ ਹੋ ਗਿਆ, ਇੱਕ ਭਗਤਾਂ ਦੇ ਕੋਲ ਮੰਤਰੀ ਵਾਲੀ ਪਦਵੀ ਹੈ ਤੇ ਅਕਾਲ ਪੁਰਖ ਇੱਕ ਰਾਜੇ ਵਾਲੀ ਪਦਵੀ ਹੈ ਤੇ ਕਹਿਣ ਲੱਗੇ ਜੋ ਮੰਤਰੀ ਨੇ ਕਰ ਦਿੱਤਾ ਜੇ ਮੇਰੇ ਭਗਤ ਨੇ ਬੰਨ ਦਿੱਤਾ ਮੈਂ ਨਹੀਂ ਛਡਾ ਸਕਦਾ, ਪਰ ਮੇਰੇ ਬੰਨਿਆਂ ਨੂੰ ਮੇਰੇ ਭਗਤ ਛਡਾ ਸਕਦੇ ਨੇ। ਇਹ ਵਡਿਆਈ ਉਸ ਅਕਾਲ ਪੁਰਖ ਨੇ ਦੇਣਾ ਕੀਤੀ ਹੈ।
ਮਾਇਆ ਮਗਨ ਨਰਕ ਲੈ ਜਾਏ,
ਮਾਇਆ ਮਗਨ ਜਿਹੜੇ ਸੰਸਾਰੀ ਜੀਵ ਮਾਇਆ ਦੇ ਵਿੱਚ ਮਗਨ ਹਨ, ਲਵਲੀਨ ਹਨ, ਖਚਤ ਹਨ, ਨਰਕ ਲੈ ਜਾਏ, ਉਹਨਾਂ ਨੂੰ ਜਮਦੂਤ ਨਰਕਾਂ ਨੂੰ ਲੈ ਜਾਣਗੇ। ਮਾਇਆ ਕਿਸ ਨੂੰ ਆਖੀ ਹੈ? ਗੁਰਬਾਣੀ ਦੇ ਵਿੱਚ ਮਾਇਆ ਭਾਈ ਕਿਹਨੂੰ ਕਿਹਾ ਹੈ? ਮਾਇਆ ਕਿਸ ਨੂੰ ਆਖੀਏ? ਕਿਆ ਮਾਇਆ ਕਰਮ ਕਮਾਏ? ਤਿੰਨ ਪ੍ਰਕਾਰ ਦੀ ਮਾਇਆ ਹੁੰਦੀ ਹੈ, ਜੜ ਚੇਤਨ ਅਗਿਆਨ। ਖਿਆਲ ਕਰਨਾ ਇਕੱਲੇ ਨੋਟ ਜਿਹੜੇ ਨੇ ਇਹ ਮਾਇਆ ਨਹੀਂ ਹੈ, ਇਹ ਜੜ ਮਾਇਆ ਹੈ। ਜੜ ਮਾਇਆ ਦੇ ਵਿੱਚ ਕਰੰਸੀ ਆ ਗਈ, ਜ਼ਮੀਨ ਜਾਇਦਾਦ ਆ ਗਈ ਤੇ ਇੱਕ ਹੈ ਚੇਤਨ। ਚੇਤਨ ਮਾਇਆ ਦੇ ਵਿੱਚ ਪੰਛੀ ਆਦਿਕ ਸਾਰੇ ਆ ਗਏ, ਪਰ ਵਿਦਵਾਨਾਂ ਨੇ ਮੂਲ ਰੂਪ ਦੇ ਵਿੱਚ ਇਸਤਰੀ ਲਈ ਪੁਰਸ਼ ਤੇ ਪੁਰਸ਼ ਲਈ ਇਸਤਰੀ, ਇਹ ਚੇਤਨ ਮਾਇਆ ਹੈ। ਔਰ ਤੀਸਰੀ ਹੈ ਅਗਿਆਨ, ਜਿਹੜੀ ਅਗਿਆਨ ਦੇ ਕਾਰਨ ਉਸ ਵਾਹਿਗੁਰੂ ਪਰਮੇਸ਼ਰ ਨਾਲੋਂ ਜੀਵ ਦਾ ਵਿਛੋੜਾ ਪਿਆ ਹੈ। ਇਹ ਤਿੰਨ ਤਰ੍ਹਾਂ ਦੀ ਮਾਇਆ ਹੈ। ਮਾਇਆ ਸਤਿਗੁਰੂ ਕਹਿੰਦੇ ਉਹਨੂੰ ਕਿਹਾ ਜਾਂਦਾ ਹੈ ਦੁੱਖ ਸੁੱਖ ਜੀਓ ਵੱਧ ਹੈ ਹਉਮੈ ਕਰਮ ਕਮਾਏ। ਜਿਸ ਵੀ ਕਾਰਨ ਦੇ ਨਾਲ ਪਰਮਾਤਮਾ ਭੁੱਲ ਗਿਆ, ਜਿਸ ਕਾਰਨ ਦੇ ਨਾਲ ਪਰਮਾਤਮਾ ਭੁੱਲ ਗਿਆ ਉਹ ਮਾਇਆ ਹੈ। ਉਹ ਔਲਾਦ ਦੇ ਨਾਲ ਭੁੱਲ ਗਿਆ, ਉਹ ਰੁਤਬੇ ਦੇ ਨਾਲ ਭੁੱਲ ਗਿਆ, ਉਹ ਵਡਿਆਈ ਦੇ ਨਾਲ ਭੁੱਲ ਗਿਆ, ਉਹ ਨੋਟਾਂ ਦੇ ਨਾਲ ਭੁੱਲ ਗਿਆ, ਉਹ ਵੋਟਾਂ ਦੇ ਨਾਲ ਭੁੱਲ ਗਿਆ, ਜਿਹਦੇ ਨਾਲ ਪਰਮਾਤਮਾ ਭੁੱਲ ਗਿਆ ਉਹ ਮਾਇਆ ਹੈ। ਜਿਹੜੇ ਸੁੱਖ ਅਰ ਦੁੱਖਾਂ ਦੇ ਕਰਮ ਕਮਾ ਰਿਹਾ ਹੈ। ਮਾਇਆ ਇੱਕ ਬਹੁਤ ਵੱਡੀ ਸ਼ਕਤੀ ਹੈ। ਸ਼ਕਤੀ ਕਿਉਂ ਹੈ? ਕਿਉਂਕਿ ਇਹਨੂੰ ਪਰਮਾਤਮਾ ਨੇ ਆਪ ਪੈਦਾ ਕੀਤਾ ਹੈ। ਸੰਸਾਰ ਨੂੰ ਇਹਦੀ ਰਚਨਾ ਦੁਆਰਾ ਸਾਜਿਆ ਹੈ, ਏਕਾ ਬਾਈ ਇਹਦੇ ਦੁਆਰਾ ਸੰਸਾਰ ਦੀ ਸਾਜਨਾ ਕੀਤੀ। ਵਿਦਾਂਤ ਮਤ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਉਹ ਪਹਿਲਾਂ ਅਕਾਲ ਪੁਰਖ ਜਦੋਂ ਅਰਬਦ ਨਰਬਦ ਤੰਦੂਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨੇ ਸੁਨ ਸਮਾਇਤਾ। ਅਕਾਲ ਪੁਰਖ ਨੇ ਆਪਣੀ ਇੱਛਾ ਦੇ ਨਾਲ ਪਹਿਲਾਂ ਮਾਇਆ ਪੈਦਾ ਕੀਤੀ ਹੈ, ਫਿਰ ਮਾਇਆ ਦੇ ਵਿੱਚ ਤਿੰਨ ਗੁਣ ਪੈਦਾ ਕੀਤੇ ਨੇ, ਰਜੋ ਗੁਣ, ਤਮੋ ਗੁਣ ਔਰ ਸਤੋ ਗੁਣ। ਇਸ ਕਰਕੇ ਜਿਹੜੇ ਸਰੀਰ ਦੇ ਵਿੱਚ ਗੁਣ ਤਾਂ ਤਿੰਨੇ ਵਰਤਦੇ ਰਹਿਣੇ ਨੇ, ਬਸ ਫਰਕ ਇੰਨਾ ਕੁ ਹੈ ਜਦੋਂ ਤਮੋ ਗੁਣ ਵੱਧ ਜਾਂਦਾ ਹੈ ਉਦੋਂ ਮਾਇਆ ਦਾ ਪ੍ਰਕੋਪ ਵੱਧ ਜਾਂਦਾ ਹੈ। ਇਹ ਮਾਇਆ ਹੈ। ਕਿਸੇ ਸਿਆਣੇ ਕਵੀ ਨੇ ਬੜੀ ਸੁੰਦਰ ਗੱਲ ਕਹੀ ਹੈ, ਕਹਿੰਦੇ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਜਹ ਮਾਇਆ ਕਾ ਰੂਪ ਸਾਚ ਕੋ ਝੂਠ ਦਿਖਾਏ, ਝੂਠ ਕੋ ਸਾਚ ਸਰੂਪ। ਫਿਰ ਕਹਿੰਦੇ ਦਾ ਪਤਾ ਕਿਵੇਂ ਲੱਗੇਗਾ? ਦਿਖਦੀ ਤਾਂ ਹੈ ਨੀ। ਕਹਿੰਦੇ ਇਹਨੇ ਦਿਸਣਾ ਵੀ ਨੀ, ਲੱਖਣਾ ਸੇ ਪ੍ਰਤੀਤ ਹੋਏ, ਇਹ ਸਿਰਫ ਲੱਖਣਾ ਦੇ ਨਾਲ ਇਹਦਾ ਪਤਾ ਚੱਲਦਾ ਹੈ, ਆਪ ਨਾ ਪਾਸ ਹੈ ਜੋਏ। ਇਸ ਕਰਕੇ ਪਰ ਗੁਰੂ ਪਿਆਰਿਓ ਨਾਲ ਪਰਮਾਤਮਾ ਦੇ ਸਿਮਰਨ ਨੇ ਜਾਣਾ ਹੈ, ਮਾਇਆ ਨੇ ਨਾਲ ਨਹੀਂ ਜਾਣਾ। सिकंदर वर्गा बादशाह इस दुनिया दे विच पैदा होना बड़ा औखा है। यूनान ग्रीस का रहने वाला सी, मैं उत्थे जाके दी सारी हिस्ट्री देखी है। कमाल दी गल है कि 33वें वरे सिकंदर संसार तो उतर गया, संसार छड़ के, और 33 वरिया तक सारा संसार जित लिया। एक शहर ने बड़ी सुंदर गल कही है, सारे संसार तो बड़ा मायाधारी सब तो अमीर बंदा सिकंदर मौत को प्राप्त हो गया। मां पुत का रिश्ता बड़ा नेड़े का रिश्ता है, मां तो पुत की जड़ी मौत है बड़ी असह है। सामने पई सी सिकंदर की अर्थी, मां तो रहना ना गया, मां वैराग के विच आ गई कि जिस महाबली के अगे सारा संसार झुकना सी अज किस हाल विच है। मां ने आवाज दी कहते आला दुआला आंढ गुआंढ खट्टा किया। किसी ने लिखा कहते सिकंदर की मां कट्ठा कर दी, कट्ठा कर दी वेले नूं आओ सखियों नाल रोवन चलिए, सिकंदर पुत है मेरे, कहते आओ कट्ठे होइए, मेरा महाबली पुत अज संसार तो तुर गया, उन्हें रो लो। कहते जो मां रोन लगी कहते एन्यो आवाज अर्श तो आई, वो आवाज की सी, मां छड़ दे झगड़े छेड़े नू, लखा सिकंदर इस दुनिया तो तुर गए, तू रोवे केड़े केड़े, बड़े बड़े तुर गए इथो। गुरु साहब कहते ने ऐसो तो वो तुर गए, बार है जोजन छत्र चले था, दुर्योधन दे वाले इशारा किया जो चलता सी, बारह गो तक सिर ते छतर चुड़ता सी, पर अंत नूं की होया, देही गिरज ना खाई, देह नूं गिरजा ने भी खाण तो इनकार कर दिता। सर्व स्वयं की लंका होती रावण से अधकाई, कहा पयो दर बांधे हाथी, खिन मैं भई पराई, एक लख पूत सवा लख नाती, तह रावण कर दिया ना बाती। जिहदा घर भी सोने का सी, एदों वड्डा मायाधारी कौन हो सकता। पर सतगुरु पातशाह कहते जिस माया दे विच लग के परमात्मा भुल गया, नरक लै जाई तेन नरका नूं लै जाएगी, दोजका नूं लै जाएगी। इस करके केवल अकाल पुरख वाहिगुरु का सिमरन ही है, जो अकाल पुरख परमेश्वर की कृपा गुरु द्वारा जो प्राप्त हो जाए, कोई पूर्वला कर्म प्रगट हो जाए, पूर्व कर्म अंकुर जब प्रगट्यो भेट्यो पुरख रसक बैरा की। सवालिया फिक्र है इस पंक्ति विच, कहते मनुख के चंगे भागा की निशानी की है। गुरु साहब कहते कहते जो किसी पिछले जन्म का अंकर नौ बीज का है, पहला बड़ा छोटा होंगे, वो जो फुटे आवे उदो मन दे विच गुरु दे नाल मिलाप की, गुरु की गल चंगी लगन लग जाती है। ज्यो ज्यो गुरु की गल चंगी लगन लग जाती है, त्यों त्यों संसार दियां गल्लां फिर लगन तो हट जांदियां ने चंगियां। यह अवस्था है। इस करके जिन्ना जिन्ना कोई गुरु के नेड़े आउंदा जाएगा, उन्ना संसार तो दूर होंदा जाएगा। सामने दरवाजा है, जदों असीं अंदर आउणा है तां साडी पिठ बाहर नूं हो जांदी है, मूंह इधर नूं हो जांदा। जदों बाहर जावांगे तां पिठ इधर होएगी कि मूंह परले पासे नूं। सियाने विद्वान कहते ने संसार एक दरवाजा है, मनुखा तेरे को छूट दे दी उस परमात्मा ने, यह तू वेख जे तो तू मुकना संसार वाल माया वाल करना, फिर तो तेरी पिठ अकाल पुरख वाल पेगी, और जे तू मुकना अकाल पुरख वाल करना फिर तेरी पिठ संसार वाल पेगी। अर्ध बचाने कम नहीं रहना, एक पासे ते पिठ करनी पेगी। बस फर्क एना जे मुकना संसार वाल हो गया, माया वाल हो गया, पातशाह जी कहते नरक लै जाई, ए तेनू नरका नू लै जाएगी, पर जदों मुकड़ा अकाल पुरख बल हो गया ते जमण और मरण तो रहत हो जाएगा। अस्थाई देके कह रहे हैं जी,
रोग ग्रस्त चितारे ना हो,
रोग ग्रस्त चितारे ना हो। जदों इशारा उस अन्ने पुरुष बल कर रहे हैं, वो अन्ने पड़े दे रोग दे विच है, ग्रस्त है, पर फिर भी उस वाहिगुरु का नाम चिता रहा है। इसे तरह जिहड़ा विषय और विकारा दे विच हजे ग्रसिया भी होया है, जे उन्हें भी उस अकाल पुरख वाहिगुरु का नाम चेते कर लिया,
ਬਿਖ ਮਾਤੇ ਕਾ ਠੌਰ ਨਾ ਠਾਓ।
ਬਿਖ ਮਾਤੇ ਕਾ ਭਾਵੇਂ ਵਿਸ਼ੇ ਦੇ ਵਿੱਚ ਮਾਤੇ ਕੀ ਇਹ ਮਸਤ ਹੋਇਆ ਸੀ ਜੀਵ, ਪਰ ਠੌਰ ਨਾ ਠਾਓ। ਪਹਿਲਾ ਅਰਥ ਤਾਂ ਇਹ ਹੈ ਕਿ ਜਿਹੜਾ ਵਿਸ਼ਿਆਂ ਦੇ ਰੋਗ ਦੇ ਵਿੱਚ ਗ੍ਰਸਤ ਹੋਇਆ ਹੈ ਉਹਦੇ ਲਈ ਤਾਂ ਠੌਰ ਦਾ ਅਰਥ ਹੈ ਲੋਕ, ਤੇ ਠਾਓ ਦਾ ਅਰਥ ਹੈ ਪਰਲੋਕ। ਉਹਦੇ ਵਾਸਤੇ ਤਾਂ ਲੋਕ ਪਰਲੋਕ ਜਿਹੜੇ ਨੇ ਦੋਨੇ ਗਏ, ਕਿਉਂਕਿ ਜਦੋਂ ਅਗਲਾ ਜਨਮ ਮਿਲਿਆ ਪਤਾ ਨੀ ਫਿਰ ਕਈ ਜਨਮ ਪੈ ਕੇ ਟੁੱਟਣਾ ਕਰਕੇ ਤੁਹਾਨੂੰ ਬਾਹਰ ਚਲੀ ਜਾਣੀ ਹੈ। ਪਰ ਦੂਸਰਾ ਅਰਥ ਠਾਰ ਨੂੰ ਠਾਓ ਕਿ ਉਹਦੇ ਲਈ ਲੋਕ ਵੀ ਸਹੇਲਾ ਹੈ ਪਰ ਲੋਕ ਵੀ ਸੁਖੀਆ ਹੈ। ਜਿਹੜਾ ਵਿਸ਼ਿਆਂ ਦੇ ਰੋਗ ਦੇ ਵਿੱਚ ਗ੍ਰਸੇ ਹੋਏ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰ ਲਿਆ। ਸੰਸਾਰ ਦੇ ਵਿੱਚ ਬੜੇ ਦੁੱਖ ਨੇ, ਸਭ ਤੋਂ ਵੱਡਾ ਦੁੱਖ ਭੁੱਖ ਦਾ ਮੰਨਿਆ ਹੈ। ਕਹਿੰਦੇ ਖੁਦਿਆ ਸਾਹਮਣਾ ਖੇਦ ਹੈ, ਸੰਸਾਰ ਦੇ ਵਿੱਚ ਭੁੱਖ ਦੇ ਸਮਾਨ ਕੋਈ ਦੁੱਖ ਨਹੀਂ। ਚਿੰਤਾ ਵਰਗਾ ਸਰੀਰ ਨੂੰ ਕੋਈ ਸੋਕਾ ਨਹੀਂ, ਪਰ ਨਾਲ ਇਹ ਵੀ ਕਹਿ ਦਿੱਤਾ ਵਿਦਿਆ ਵਰਗਾ ਇਹ ਸਰੀਰ ਕੋਲ ਗਹਿਣਾ ਨਹੀਂ, ਔਰ ਖਿਮਿਆ ਖਿਮਾ ਵਰਗਾ ਇਸ ਸਰੀਰ ਦਾ ਕੋਈ ਰੱਖਿਅਕ ਨਹੀਂ। ਪਰ ਦੁੱਖ ਕਿਹਾ, ਕਹਿੰਦੇ ਜਦੋਂ ਬੰਦਾ ਭੁੱਖ ਦੇ ਦੁੱਖ ਵਿੱਚ ਦੁਖੀ ਹੋਵੇ ਫਿਰ ਕੀ ਹੁੰਦਾ? ਕਹਿੰਦੇ ਉਹਦੀ ਇੱਕ ਤਾਂ ਬੁੱਧ ਔਰ ਦੂਸਰਾ ਚਿਹਰੇ ਦੀ ਕ੍ਰਾਂਤੀ ਖਤਮ ਹੋ ਜਾਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਪੰਡਿਤ ਹਰਦਿਆਲ ਜੀ ਬੜੇ ਵਿਦਵਾਨ ਪੁਰਸ਼ ਹੋਏ ਨੇ, ਉਹਨਾਂ ਨੂੰ ਉਹਨਾਂ ਦੇ ਸ਼ਿਸ਼ ਕਹਿਣ ਲੱਗੇ ਗੁਰਦੇਵ। ਤੇ ਜੇ ਫਿਰ ਬੰਦਾ ਚਿੰਤਾ ਦੇ ਵਿੱਚ ਦੁਖੀ ਹੋਵੇ ਫਿਰ ਕੀ ਹੁੰਦਾ? ਕਹਿੰਦੇ ਫਿਰ ਉਹਨੂੰ ਨਾ ਸੁੱਖ ਰਹਿੰਦਾ ਨਾ ਨੀਂਦ ਰਹਿੰਦੀ ਹੈ, ਨਾ ਨੀਂਦ ਆਉਂਦੀ ਹੈ ਨਾ ਸੁੱਖ ਹੁੰਦਾ। ਕਹਿੰਦੇ ਜੇ ਗੁਰਦੇਵ ਮਨੁੱਖ ਕਾਮ ਦੇ ਰੋਗ ਨਾਲ ਪੀੜਿਤ ਹੋਵੇ ਫਿਰ ਕੀ ਹੁੰਦਾ? ਕਹਿੰਦੇ ਨਾ ਉਹਨੂੰ ਲਾਜ ਆਉਂਦੀ ਹੈ ਤੇ ਨਾ ਉਹਨੂੰ ਸ਼ਰਮ ਆਉਂਦੀ ਹੈ। ਕਹਿੰਦੇ ਜੇ ਗੁਰੂਦੇਵ ਸੰਸਾਰ ਵਿੱਚ ਸਭ ਤੋਂ ਵੱਡੀ ਸ਼ਕਤੀ ਮਾਇਆ ਹੈ, ਦਰਬ ਆਤਰ ਨਰ ਜੋ ਆਹੇ ਘਰਾਂ, ਜਿਹੜਾ ਮਾਇਆ ਦੇ ਦੁੱਖ ਕਰਕੇ ਦੁਖੀ ਹੈ ਉਹਦੇ ਲਈ ਕੀ ਹੁੰਦਾ? ਕਹਿੰਦੇ ਗੁਰ ਨਾ ਤਿਸ ਗੁਰ ਸਾਖ ਨਾ ਵੱਧ ਜਣਾ, ਜਿਹੜਾ ਮਾਇਆ ਕਰਕੇ ਦੁਖੀ ਹੈ ਨਾ ਉਹਦਾ ਗੁਰੂ ਕੁਛ ਲੱਗਦਾ, ਨਾ ਉਹਦਾ ਸੰਬੰਧੀ ਕੁਛ ਲੱਗਦਾ, ਨਾ ਉਹਦਾ ਸਕਾ ਕੁਛ ਲੱਗਦਾ, ਉਹਨੂੰ ਕੇਵਲ ਮਾਇਆ ਚਾਹੀਦੀ ਹੈ। ਇਸ ਕਰਕੇ ਜਿਹੜਾ ਇਸ ਤਰ੍ਹਾਂ ਖਚਿਤ ਹੋਵੇ ਪਾਤਸ਼ਾਹ ਜੀ ਕਹਿੰਦੇ ਉਹ ਨਰਕਾਂ ਨੂੰ ਜਾਏਗਾ।
ਚਰਨ ਕਮਲ ਸਿਉ ਲਾਗੀ ਪ੍ਰੀਤ,
ਇਸ ਕਰਕੇ ਇਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੀ ਤੇਰੇ ਚਰਨ ਜੋ ਕਮਲਾਂ ਦੀ ਨਿਆਈ ਹਨ ਉਹਨਾਂ ਦੇ ਨਾਲ ਪ੍ਰੀਤੀ ਲੱਗ ਗਈ। ਪਰ ਭਾਈ ਸੰਤੋਖ ਸਿੰਘ ਜੀ ਨੇ ਇੱਕ ਬੜਾ ਸੁੰਦਰ ਵਚਨ ਕਿਹਾ ਹੈ, ਉਹ ਕਹਿੰਦੇ ਮੈਂ ਗੁਰੂ ਦੇ ਚਰਨਾਂ ਨੂੰ ਕਿਹਦੇ ਨਾਲ ਉਪਮਾ ਦਿਆਂ, ਕਮਲ ਨਾਲ ਦੇ ਦਿਆਂ? ਕਹਿੰਦੇ ਮੈਂ ਦੇਣ ਇਸ ਕਰਕੇ ਉਪਮਾ ਲੱਗਿਆ ਕਿਉਂਕਿ ਕਮਲ ਦੇ ਕੋਲ ਬਹੁਤ ਭਾਰੀ ਵੱਡੀ ਖੁਸ਼ਬੂ ਹੈ, ਪਰ ਕਮਲ ਇਹਦੇ ਲਾਇਕ ਨਹੀਂ ਕਿ ਮੈਂ ਗੁਰੂ ਦੇ ਚਰਨਾਂ ਦੇ ਨਾਲ ਇਹਨੂੰ ਉਪਮਾ ਦੇ ਰਿਹਾ। ਕਿਉਂਕਿ ਕਮਲ ਜਿੱਥੇ ਰਹਿੰਦਾ ਆਲੇ ਦੁਆਲੇ ਗੰਦਗੀ ਹੈ, ਗਾਰਾ ਹੈ, ਚਿੱਕੜ ਹੈ, ਪਰ ਗੁਰੂ ਦੇ ਚਰਨ ਸੰਸਾਰ ਦੇ ਮੋਹ ਮਾਇਆ ਦੇ ਜਿਹੜੇ ਚਿੱਕੜ ਨੇ ਉਹਨਾਂ ਤੋਂ ਰਹਿਤ ਹਨ, ਉੱਪਰ ਹਨ। ਇਸ ਕਰਕੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਗੁਣਮਾਨ, ਕਹਿ ਦੇਖੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਵਾਹਿਗੁਰੂ ਜਿਨ੍ਹਾਂ ਨੂੰ ਤੇਰੇ ਚਰਨ ਜਿਹੜੇ ਕਮਲ ਦੀ ਨਿਆਈ ਉਹਨਾਂ ਦੀ ਪ੍ਰੀਤ ਲੱਗ ਗਈ।
ਆਮ ਸੁਖਾ ਨਹੀਂ ਆਵੇ ਚੀਤ,
ਉਹਨਾਂ ਨੂੰ ਸੰਸਾਰ ਦੇ ਸੁੱਖ ਫਿਰ ਚੰਗੇ ਨਹੀਂ ਲੱਗਦੇ। ਜੇ ਸਾਹਿਬਜ਼ਾਦਿਆਂ ਨੂੰ ਸੰਸਾਰਿਕ ਸੁੱਖ ਦੇਣ ਦੀ ਬਾਤ ਵਜ਼ੀਦੇ ਨੇ ਆਖੀ ਹੈ ਤਾਂ ਉਹਨਾਂ ਨੇ ਠੋਕਰ ਮਾਰ ਦਿੱਤੀ, ਕਹਿ ਦਿੱਤਾ ਵਜ਼ੀਦਿਆਂ ਕਿ ਆਖਰ ਨੂੰ ਇੱਕ ਦਿਨ ਤਾਂ ਮਰਨਾ ਹੀ ਹੈ। ਇਸ ਕਰਕੇ ਆਨ ਸੁਖਾ ਕੋਈ ਹੋਰ ਜਿਹੜੇ ਸੰਸਾਰ ਦੇ ਸੁੱਖ ਨੇ ਉਹ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਹਨ, ਉਹਨਾਂ ਦੇ ਚਿੱਤ ਦੇ ਵਿੱਚ ਵੱਸਦੇ ਨਹੀਂ ਹਨ। ਇਸ ਕਰਕੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਮਹਾਂਪੁਰਖਾਂ ਨੇ ਕੁਰਬਾਨੀਆਂ ਦਿੱਤੀਆਂ, ਕਿਉਂ ਦਿੱਤੀਆਂ? ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਰਨ ਵੱਸ ਗਏ, ਸੰਸਾਰ ਦੇ ਸੁੱਖਾਂ ਨੂੰ ਇੱਕ ਜ਼ਹਿਰ ਦੀ ਨਿਆਈ ਪਰਿਤਿਆਗ ਕਰ ਦਿੱਤਾ।
ਸਦਾ ਸਦਾ ਸਿਮਰੋ ਪ੍ਰਭ ਸਵਾਮੀ,
ਇਸ ਕਰਕੇ ਸਦਾ ਸਦਾ ਦੋ ਵਾਰੀ ਆਇਆ, ਇਹਦਾ ਅਰਥ ਹੈ ਸਵਾਸ ਸਵਾਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਕਰੀਏ।
ਮਿਲ ਨਾਨਕ ਹਰ ਅੰਤਰ ਜਾਮੀ,
ਅਖੀਰ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਤੇਰਾ ਮਿਲਾਪ ਹੋਏਗਾ ਅੰਤਰ ਜਾਮੀ, ਜੋ ਅੰਦਰ ਦੀ ਜਾਣਨ ਵਾਲਾ ਹੈ। ਘੱਟ ਘੱਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਐਦੀ ਸਮਾਂ ਸਮਾਪਤ ਹੈ। ਬੋਲਦਿਆਂ ਕੋਲੋਂ ਅਖਰਬਾਦ ਕਾਰਡ ਜੋ ਸਤਿਗੁਰੂ ਪਾਤਸ਼ਾਹ ਤੇ ਗੁਰੂ ਕੀ ਸੰਗਤ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ ਕਿਹਾ ਗਿਆ ਹੋਵੇ, ਸਤਿਗੁਰੂ ਪਾਤਸ਼ਾਹ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਆਓ ਹੁਣ ਅਗਲਾ ਸਮਾਂ ਆਪ ਜੀ ਕਵੀ ਸਿੰਘਾਂ ਤੋਂ, ਜੋ ਬਹੁਤ ਵਿਦਵਾਨ ਔਰ ਜਿਨ੍ਹਾਂ ਦੇ ਕੋਲ ਵਿਦਵਾਨੀ ਔਰ ਗਾਇਕੀ ਜਿਹੜੀ ਆਪ ਮਿਸਾਲ ਹੈ, ਆਪ ਜੀ ਨੂੰ ਮਸਤ ਜੀ ਸੁਣਾਉਣਗੇ। ਇੱਕ ਹੀ ਸਮਾਂ ਸਮਾਪਤ ਹੈ। श्लोक आए परम शरणागति कृपा नित दयाल एक अकरहा मन वस्त नानक दयाल वाहिगुरु नाम जपाल जो शरदा कर सिंह दे गुरपार उतार नहार वाहिगुरु जी का खालसा वाहिगुरु जी की।